ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾ ਕਰਦੀ ਹੈ,
ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ ਕੁੜੀ ਨਾ ਕੇ ਸਾਲ ਮਾਣੀ, ਜਨਮਾਂ ਦੇ ਪਾਪ ਲੈ ਜਾਂਦੇ ਕੁੜੀ ਨਾ ਕੇ ਸਾਲ
ਇਸ਼ਨਾਨ ਦੇ ਸਾਧ ਦੀ ਧੂੜ ਦੇ ਵਿੱਚ ਇਸ਼ਨਾਨ ਕਰਨ ਦੀ ਜਾਚ ਆ ਜਾਵੇ, ਕਹਿੰਦੇ ਕਰੋੜਾਂ ਪਾਪ ਲੈ ਜਾਂਦੇ ਨੇ, ਐਸੀ ਦੇਖਿਆ ਜਨ ਸਿਉ ਮੰਗਾ। ਮੈਂ ਆਪਣੇ ਗੁਰੂ ਤੋਂ ਐਸੀ ਸਿੱਖਿਆ ਮੰਗਦਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮ ਹੀ ਤੁਮਰੀ ਸੇਵ ਤੁਮਾਰੇ ਅੰਗਾ, ਤੇਰੇ ਨਾਲ ਰਹਾਂ ਤੇਰੀ ਓ ਮੈਂ ਸੇਵਾ ਕਰਾਂ, ਤੇਰਾ ਹੀ ਧਿਆਨ ਕਰਾਂ ਤੇਰਾ ਹੀ ਮੈਂ ਪਿਆਰ ਕਰਾਂ। ਜਨ ਕੀ ਟਹਿਲ ਸੰਭਾਖਣ ਜਨ ਸਿਉ, ਜਿਹੜੇ ਸ਼ੁੱਧ ਬਚਨ ਨੇ ਸੰਭਾਖਣ ਜਨ ਦੇ, ਉਹਨਾਂ ਨੂੰ ਕਮਾਉਣਾ ਜਨ ਦੀ ਟਹਿਲ ਹੁੰਦਾ। ਉੱਠਣ ਬੈਠਣ ਜਾ ਕੇ ਸੰਗਾ, ਜਨ ਚਰ ਰਜ ਮੁੱਖ ਮਾਥੇ ਲੱਗੀ। ਜੇ ਐਸੇ ਮਹਾਂਪੁਰਸ਼ ਦੇ ਚਰਨਾਂ ਦੀ ਰਜ ਉੜਕੇ ਮੱਥੇ ਨਾਲ ਲੱਗੀ, ਕਹਿੰਦੇ ਉਹਦੇ ਨਾਲ ਕੀ ਹੁੰਦਾ? ਆਸਾ ਪੂਰਨ ਅਨੰਤ ਤਰੰਗ, ਬੇਅੰਤ ਤਰੰਗਾਂ ਜੋ ਮੰਨਦੀਆਂ ਨੇ ਉਹ ਸ਼ਾਂਤ ਹੋ ਜਾਂਦੀਆਂ ਅਤੇ ਆਸਾ ਪੂਰਨ ਹੋ ਜਾਂਦੀ ਹੈ। ਜਨ ਪਾਰ ਬ੍ਰਹਮ ਜਾਂ ਕਿ ਨਿਰਮਲ ਮਹਿਮਾ, ਜਨ ਦੇ ਵਿੱਚ ਅਤੇ ਪਾਰ ਬ੍ਰਹਮ 'ਚ ਕੋਈ ਫਰਕ ਨਹੀਂ ਹੁੰਦਾ। ਬ੍ਰਹਮ ਹੈ ਜਨ, ਜਨ ਮੈਂ ਪਾਰ ਬ੍ਰਹਮ, ਏਕੋ ਆਪ ਗਾਂ ਕੀ ਹੈ, ਨਹੀਂ ਕਿਛ ਪਰਮ, ਪਰਮ ਚ ਨਾ ਪਿਓ। ਲੇਕਿਨ ਐਸਾ ਜਨ ਹੈ ਜਿਹੜਾ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ। ਐਸਾ ਜਨ ਵੱਡ ਭਾਗੀ ਪਾਈ, ਵੱਡੇ ਭਾਗ ਹੋਣ ਤਾਂ ਪ੍ਰਾਪਤ ਹੁੰਦਾ। ਜਨ ਪਾਰ ਬ੍ਰਹਮ ਜਾਂ ਕਿ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜ ਤੀਰਥਾਂ ਤੋਂ ਵੀ ਮਹਾਤਮ ਵੱਡਾ ਹੋਇਆ ਕਰਦਾ। ਜਨ ਕੀ ਧੂਰ ਕੀਓ ਮੱਝਣ ਨਾਨਕ, जन्म जन्म के हरे कलंगा। हुण इहदा अर्थ सुखाला जिहा मैं दसदा, ध्यान नाल सुणो। जन की जिहड़ी धूड़ हुंदी है दो तरह की हुंदी है। एक तां धूड़ होया करदी है जिथे चरण रख देण उह थां पवित्र हो जांदा, जिथे बैठण साध जन सो थान सुहंद। ਸਾਡੇ ਵਾਸਤੇ ਬਹੁਤਾ ਹੀ ਸੁਖਾਲਾ ਜਿਹੜਾ ਕੰਮ ਹੈ ਨਾ, ਕਿਸੇ ਚੱਕਰ 'ਚ ਪੈਣ ਤੋਂ, ਪਰੇਸ਼ਾਨ ਹੋਣ ਤੋਂ, ਉਹ ਇਹ ਹੈ ਕਿ ਜਨ ਦੀ ਧੂੜ ਜੋ ਮੁੱਖ ਦੀ ਧੂੜ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹਦੇ ਵਿੱਚ ਜਦ ਅਸੀਂ ਇਸ਼ਨਾਨ ਕਰਦੇ ਹਾਂ ਕਰੋੜਾਂ ਪਾਪਾਂ ਦਾ ਨਾਸ਼, ਕਰੋੜਾਂ ਪਾਪ ਨਾਸ਼ ਹੋ ਜਾਂਦੇ ਤੋ ਨਾਸ਼ ਹੋ ਜਾਂਦੇ ਨੇ। ਉਹਦੇ ਨਾਮ 'ਚ ਬਰਕਤ ਹੈ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਹੈਗਾ ਤੇਰੋ ਨਾਮ ਹਰਨ, ਤੇਰੇ ਨਾਮ ਨੇ ਕਰੋੜਾਂ ਪਾਪ ਦੂਰ ਕਰਨੇ ਨੇ। ਦਾਸ ਕੀ ਰਹਿਣ ਪਾਏ ਜੇ ਕੋਏ, ਨਾਨਕ ਤਿਸਕੀ ਪਰਮਗਤ ਹੋਏ। ਜਿਹਨੂੰ ਦਾਸ ਦੀ ਰਹਿਣ ਮਿਲ ਜਾਵੇ, ਪਰਮੇਸ਼ੁਰ ਦੇ ਦਾਸ ਦੀ, ਇੱਥੇ ਸੰਤਾਂ ਨੂੰ ਕਿਹਾ। ਕਹਿੰਦੇ ਉਹਦਾ ਉਹਦੀ ਪਰਮਗਤੀ ਹੋ ਜਾਇਆ ਕਰਦੇ ਆ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਲਾਏ। ਖੋਟੀ ਮਤ ਕਰੋੜਾਂ ਜਨਮਾਂ ਦੀ ਦੂਰ ਹੋ ਜਾਂਦੀ ਹੈ, ਕਿਉਂ ਨਿਮਰਤਾ ਤੇ ਬਗੈਰ ਸੰਤਾਂ ਦੀ ਧੂੜੀ 'ਚ ਮੱਥੇ ਨਾਲ ਨਹੀਂ ਲੱਗਦੀ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ। ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ ਜ਼ਿਕਰ ਆਉਂਦਾ, ਧੂੜੀ ਦਾ ਬਹੁਤ ਜ਼ਿਕਰ ਆਉਂਦਾ। ਇਹ ਲਿਖੇ ਹੋਏ ਪੁੱਠੇ ਲੇਖ ਮਿਟਾ ਦਿੰਦੀ ਹੈ, ਬਿਮਾਰੀਆਂ ਦੂਰ ਕਰਦੀ ਹੈ। ਕਿੰਨੇ ਇੱਥੇ ਰਾਜ਼ੀ ਹੁੰਦੇ ਨੇ ਜੇ ਧੂੜ ਦੀ ਮਹਿਮਾ ਪਤਾ ਲੱਗ ਜੇ। ਪਹਿਲੇ ਦਿਨੇ ਇੱਥੇ ਜਦੋਂ ਚੱਲਦਾ ਸੀਗਾ, ਟਰੈਕਟਰ ਚੱਲਦੇ ਸੀ 18-19, ਟਿੱਬੇ ਪੱਧਰ ਕਰਦੇ ਸੀ। ਆਪਣੀ ਸੰਗਤ 'ਚ ਸਿੰਘ ਆਇਆ ਸੇਵਾ ਕਰਦਾ, ਇੱਥੇ ਕਹਿਣ ਲੱਗਿਆ ਵੀ ਮੇਰੇ ਸਰੀਰ ਦੇ ਉੱਤੇ ਬੜੀ ਬੁਰੀ ਖਾਜ ਪਈ ਹੋਈ ਹੈ, ਹਟਦੀ ਨਹੀਂ। ਇਹ ਬੀਬੀ ਜੀ ਕਹਿਣ ਲੱਗੀ ਨੇਚੇ ਨਾਲ, ਨੇਚਾ ਹੋਣ ਕਰੇ, ਜੇ ਅੰਦਰ ਨੇਚਾ ਹੋਵੇ ਉਹ ਬਚਨ ਸਫਲਾ ਹੁੰਦਾ, ਜੇ ਬਚਨ ਕਰਨ ਵਾਲੇ ਦੇ ਅੰਦਰ ਨੇਚਾ ਨਹੀਂ ਤਾਂ ਨਹੀਂ ਉਹ ਬਚਨ ਸਫਲ ਹੋਇਆ ਕਰਦਾ। ਜੇ ਉਹਦੇ ਅੰਦਰ ਅਜੇ ਨਹੀਂ ਰਾਜ਼ੀ ਹੋਣਾ ਨਹੀਂ ਹੁੰਦਾ, ਮੂੰਹ ਨਾਲ ਚੰਨਾ ਕਿੰਨਾ ਕੀ ਹੈ। ਉਹ ਨੇਚਾ ਸੀ ਵੀ ਇੱਥੇ ਸੰਗਤਾਂ ਦੇ ਚਰਨ ਪੈ ਰਹੇ ਨੇ, ਸ਼ਰਧਾ ਨਾਲ ਆ ਰਹੇ ਨੇ, ਐਵੇਂ ਤਾਂ ਨਹੀਂ ਇੱਥੇ ਟਿੱਬੇ ਧੋਣ ਆਏ ਸੀ। ਸ਼ਰਧਾ ਸੀ ਮਨ ਵਿੱਚ, ਲਗਨ ਸੀ ਵੀ ਕੋਈ ਸਥਾਨ ਬਣ ਜਾਵੇ, ਸਾਨੂੰ ਸਤਸੰਗ ਦਾ ਥਾਂ ਮਿਲ ਜਾਵੇ। ਅਸੀਂ ਸਰਕੜੇ ਹੀ ਖੜੇ ਸੀ ਇੱਥੇ, ਕੋਈ ਲੰਘਦਾ ਵੀ ਨਹੀਂ ਸੀ ਇੱਥੇ। ਉਹ ਸੰਤਾਂ ਦੇ ਸੰਗਤਾਂ ਦੇ ਚਰਨ ਪੈਣ ਦੇ ਨਾਲ ਭਾਵਨਾ ਜਿਹੜੀ ਹੈ ਗੁਰੂ ਦੇ ਨਾਲ ਜੁੜੀ ਹੋਈ ਸੀ, ਗੁਰੂ ਦੀ ਕਰੰਟ ਆ ਰਹੀ ਸੀ ਸਾਰਿਆਂ ਦੇ ਅੰਦਰ, ਸਾਰਿਆਂ ਦੇ ਅੰਦਰ। ਜਿੰਨੇ ਇੱਥੇ ਕੋਈ ਟੋਕਰੀਆਂ ਚੱਕਦਾ ਸੀ, ਕੁਝ ਕਰਦਾ ਸੀ, ਕੋਈ ਕਈਆਂ ਚੱਕੀ ਫਿਰਦਾ ਸੀ, ਗੁਰੂ ਦੇ ਨਾਲ ਜੁੜਿਆ ਹੋਇਆ ਸੀ। ਹਰੇਕ ਇੱਥੇ ਨੀਂਦਿਆ ਚੁਗਲੀ ਤਾਂ ਨਹੀਂ ਨਾ ਕੋਈ ਕਰਦਾ ਸੀ। ਉਹ ਜਦ ਗੁਰੂ ਦੀ ਕਰੰਟ ਆ ਰਹੀ ਹੈ ਤੇ ਉਹ ਧਰਤੀ ਨਾਲ ਵੀ ਲੱਗ ਰਹੀ ਸੀ ਚਰਨਾਂ ਤੋਂ ਹੋ ਕੇ। ਇਹ ਕਹਿਣ ਲੱਗੇ ਤੂੰ ਐਂ ਕਰ, ਕੱਪੜੇ ਲਾ ਦੇ ਇੱਥੇ, ਲਿਟਣ ਲੱਗ ਜਾ, ਸਿੱਧਾ ਹੀ ਲਾ ਜਾ। ਉਹ ਕਹਿੰਦਾ ਬੀਬੀ ਜੀ ਮੈਨੂੰ ਸੰਗ ਲੱਗਦੀ ਹੈ। ਕਹਿੰਦੇ ਜਾਂ ਹਨੇਰਾ ਹੋ ਜੂ ਜਦ ਲਿਟ ਲਈ, ਹਾਂ ਰੋਗ ਵੀ ਤਾਂ ਦੂਰ ਕਰਨਾ। ਆ ਸਾਰਾ ਬੜਾ ਹੀ ਨਰਮ ਸੀਗਾ, ਰੇਤਾ ਹੀ ਰੇਤਾ। ਉਹ ਮਾੜਾ ਜਿਹਾ ਆਥਣ ਹੋਇਆ, ਹਨੇਰਾ ਜਿਹਾ ਹੋਇਆ, ਕੱਪੜੇ ਲਾਹੇ, ਲਿਟੀ ਗਿਆ। ਉਹ ਦੂਸਰੇ ਦਿਨ ਉਹਨਾਂ ਕੋਲ ਆ ਗਿਆ, ਕਹਿੰਦਾ ਬੀਬੀ ਜੀ ਮੇਰਾ ਤਾਂ ਸਰੀਰ ਸਾਰਾ ਹੀ ਠੀਕ ਹੋ ਗਿਆ, ਪਤਾ ਨਹੀਂ ਕਿਹੜੇ ਵੇਲੇ ਦੀ ਖਾਜ ਪਈ ਹੋਈ ਸੀ, ਜ਼ੋਰ ਲਾ ਲਿਆ ਡਾਕਟਰਾਂ ਤੋਂ ਹਟੀਏ ਨਾ। ਉਹ ਪਤਾ ਨਹੀਂ ਹੁੰਦਾ ਵਾਹਿਗੁਰੂ ਕਿਹਦੇ ਵਿੱਚ ਹੀ ਹੋ ਕੇ ਇੱਥੇ ਧਰਤੀ ਨੂੰ ਪਵਿੱਤਰ ਕਰ ਦੇਵੇ। ਨਾਮ ਦੀ ਮਹਿਮਾ ਬਹੁਤ ਹੈ, ਮਹਾਰਾਜ ਕਹਿੰਦੇ ਦੱਸੀ ਨਹੀਂ ਜਾਂਦੀ ਨਾਮ ਦੀ। ਸੋ ਉਹਦੇ ਨਾਲ ਸੰਤਨ ਕੀ ਧੂਰ ਲਾਗੀ ਮੇਰੇ ਮਾਥੇ, ਕਿਲ ਵਿੱਚ ਦੁੱਖ ਸਗਲੇ ਮੇਰੇ ਲਾਥੇ। ਪਾਪ ਲੈ ਗਏ, ਪਾਪਾਂ ਦਾ ਫਲ ਹੁੰਦੇ ਨੇ ਦੁੱਖ, ਸਰੀਰ ਦੇ ਦੁੱਖ, ਮਨ ਦੇ ਦੁੱਖ, ਉਹ ਕਹਿੰਦੇ ਲੈ ਗਏ। ਜਿਹੜੇ ਮਾੜੇ ਲੇਖ ਹੁੰਦੇ ਆ ਇਹ ਵੀ ਮਿਟ ਜਾਂਦੇ ਆ, ਤੂੜੀ ਲੇਖ ਮਿਟਾਇਆ। ਇੱਕ ਵਾਰੀ ਇੱਕ ਸੁਦਾਗਰ ਰਹਿੰਦਾ ਸੀ ਲਾਹੌਰ ਵਿੱਚ, ਉਹ ਆਪਣਾ ਮਾਲ ਭਰ ਕੇ ਵਿਦੇਸ਼ਾਂ 'ਚ ਲੈ ਜਾਇਆ ਕਰਦਾ, ਜਹਾਜ਼ ਭਰ ਕੇ ਲੈ ਜਾਣਾ, 6-6 ਮਹੀਨੇ ਸਾਲ ਸਾਲ ਸਮੁੰਦਰਾਂ 'ਚ ਹੀ ਲੰਘ ਕੇ ਜਾ ਕੇ ਵਪਾਰ ਕਰਨਾ। ਅਮੀਰ ਬਹੁਤ ਸੀ, ਬਹੁਤ ਸੋਹਣਾ ਮਕਾਨ 2-3 ਮੰਜ਼ਿਲਾ 4 ਮੰਜ਼ਿਲਾ ਬਣਾਇਆ ਹੋਇਆ ਸੀ। ਉਸ ਦੀ ਇਸਤਰੀ ਕੇਸੀ ਇਸ਼ਨਾਨ ਕਰਕੇ ਉਤਲੀ ਛੱਤ 'ਤੇ ਖੜੀ ਕੇਸ ਸੁਕਾ ਰਹੀ। ਆਹ ਨੇੜੇ ਹੀ ਕਿਲਾ ਸੀ ਲਾਹੌਰ ਵਾਲਾ, ਇਹਦੀ ਛੱਤ 'ਤੇ ਬਾਦਸ਼ਾਹ ਖੜਾ। ਉਹਨੇ ਤੇਜ ਨਜ਼ਰ ਸੀ ਜਿਸ ਵਕਤ ਇਸਤਰੀ ਦੇਖੀ, ਸਰੂਪ ਦੇਖਿਆ, ਉਸਦੀ ਹੁਸਨ ਦੇਖਿਆ, ਮੋਹਿਤ ਹੋ ਗਿਆ ਉਹਦੇ 'ਤੇ। ਉਸ ਵੇਲੇ ਆਪਣੇ ਵਜ਼ੀਰ ਨੂੰ ਬੁਲਾਇਆ, ਕਹਿਣ ਲੱਗਿਆ ਵਜ਼ੀਰ ਸਾਹਿਬ ਉਹ ਦੇਖੋ ਮਕਾਨ ਦੇ ਉੱਤੇ ਇੱਕ ਇਸਤਰੀ ਫਿਰਦੀ, ਉਹ ਮੇਰੇ ਕੋਲ ਆਉਣੀ ਚਾਹੀਦੀ ਹੈ, ਹੁਕਮ ਦੀ ਤਾਮੀਲ ਹੋਵੇ। ਕਹਿਣ ਲੱਗੇ ਹਜ਼ੂਰ ਬਦਨਾਮੀ ਬਹੁਤ ਹੋ ਜਾਏਗੀ। ਕਹਿੰਦੇ ਉਹ ਤਾਂ ਮੇਰੇ ਕੋਲ ਆਉਣੀ ਚਾਹੀਦੀ ਹੈ। ਉਹ ਕਹਿੰਦੇ ਕਾਜੀ ਨਾਲ ਸੀ। ਕਹਿੰਦੇ ਕਿਉਂ ਕਾਜੀ ਸਾਹਿਬ ਮੰਗਾ ਸਕਦੇ ਹੋ? ਕਹਿੰਦੇ ਹਾਂ, ਸਾਡੇ ਕੋਲ ਐਸਾ ਜੰਤਰ ਹੈ, ਆਪਣੇ ਆਪ ਹੀ ਆ ਜਾਏਗੀ ਉਹ, ਪਰ ਪਹਿਲਾਂ ਸੁਨੇਹਾ ਭੇਜ ਦਿਓ ਉਹਨੂੰ। ਬੰਦਾ ਭੇਜਦਾ, ਜਾ ਕੇ ਕਹਿਣ ਲੱਗਿਆ ਬੀਬੀ ਤੈਨੂੰ ਬਾਦਸ਼ਾਹ ਬੁਲਾ ਰਿਹਾ, ਪਤਾ ਨਹੀਂ ਤੂੰ ਉਹਦੀ ਰਾਣੀਆਂ ਬਣ ਜਾਵੇਂ, ਅਤੇ ਜੇ ਤੂੰ ਨਾ ਆਈ ਤੇਰੇ ਬਾਲ ਬੱਚੇ ਤੇਰੇ ਪਤੀ ਸਾਰੇ ਜੇਲ੍ਹ 'ਚ ਸਿੱਟ ਕੇ ਮਾਰ ਦਿੱਤੇ ਜਾਣਗੇ, ਫਿਰ ਅਸੀਂ ਜ਼ਬਰਦਸਤੀ ਲੈ ਜਾਵਾਂਗੇ। ਉਹ ਕਹਿੰਦੀ ਦੇਖ ਵੀਰਾ, ਮੈਂ ਪਤੀ ਵਰਤਾ ਇਸਤਰੀ ਹਾਂ, ਮੇਰਾ ਧਰਮ ਹੈ ਆਪਣੇ ਪਤੀ ਤੋਂ ਬਗੈਰ ਬਾਕੀ ਸਭ ਨੂੰ ਔਰਤਾਂ ਸਮਝਣਾ, ਇਹ ਗੱਲ ਮੇਰੇ ਤੋਂ ਨਹੀਂ ਹੋ ਸਕਦੀ। ਮੇਰਾ ਧਰਮ ਕਾਇਮ ਰਹੇ, ਚਾਹੇ ਟੁਕੜੇ ਟੁਕੜੇ ਕਰ ਦਿਓ, ਚਾਹੇ ਸਾਰੇ ਪਰਿਵਾਰ ਨੂੰ ਮਾਰ ਦਿਓ, ਮੈਂ ਆਪਣਾ ਧਰਮ ਨਹੀਂ ਛੱਡ ਸਕਦੀ। ਧਰਮ ਕਿਤੇ ਮਿਲਦਾ? ਇੱਕ ਵਾਰੀ ਇੱਥੋਂ ਨਿਕਲ ਗਿਆ ਸਾਰਾ ਕੁਛ ਹੀ ਗਿਆ, ਸਰੀਰ ਇੱਥੇ ਰਹਿਣਾ ਤਾਂ ਹੈ ਨਹੀਂ, ਦੁਨੀਆਂ ਦੇ ਅੰਦਰ ਜਾਣਾ ਹੀ ਜਾਣਾ ਹੈ। ਵੀ ਧਰਮ ਜੇ ਮੇਰੇ ਕੋਲ ਮੇਰਾ ਧਰਮ ਹੀ ਨਾ ਬਚਿਆ ਤਾਂ ਫਿਰ ਮੇਰੇ ਕੋਲ ਰਿਹਾ ਕੀ? ਕੋਠੀਆਂ ਮੰਡਲ ਮਾੜੀਆਂ ਖੋਹ ਲੈਣੀਆਂ ਰਾਜੇ ਨੇ, ਖੋਹ ਲਵੇ, ਲੇਕਿਨ ਮੈਂ ਆਪਣੇ ਪਤੀ ਵਰਤਾ ਧਰਮ ਤੋਂ ਨਹੀਂ ਹਿੱਲ ਸਕਦੇ। ਆ ਕੇ ਜਵਾਬ ਦਿੱਤਾ ਕਾਜੀ, ਕਹਿਣ ਲੱਗਿਆ ਕੋਈ ਨਹੀਂ, ਸਾਡੇ ਕੋਲ ਐਸੇ ਮੰਤਰ ਹੈ, ਇੱਥੇ ਮੰਗਾ ਦਾਂਗੇ ਮਹਾਰਾਜ। ਉਸ ਵੇਲੇ ਉਹਨੇ ਮੰਤਰ ਪੜ੍ਹ ਕੇ ਤਾਵੀਤ ਬਣਾਇਆ ਅਤੇ ਉਹ ਪਾਵੇ ਥੱਲੇ ਦੱਬਤਾ। ਜਦ ਪਾਵੇ ਥੱਲੇ ਦੱਬਿਆ, ਉਹਦੇ ਮਨ 'ਚ ਖਿਆਲ ਆਉਣ ਲੱਗ ਗਿਆ ਕਿ ਮਨਾ, ਮੇਰਾ ਪਤੀ ਵੀ ਮਰ ਜੂ, ਮੇਰੇ ਬੱਚੇ ਵੀ ਮਰ ਜਾਣਗੇ, ਜਾਇਦਾਦ ਵੀ ਜ਼ਬਤ ਹੋ ਜੂ, ਵੀ ਬੜਾ ਮਾੜਾ ਕੰਮ ਹੈ, ਹੁਣ ਕੀ ਕੀਤਾ ਜਾਵੇ। ਸਿਥਲ ਪੈ ਗਿਆ ਇਰਾਦਾ, ਧਰਮ ਪਿੱਛੇ ਨੂੰ ਹਟਣ ਲੱਗ ਗਿਆ। ਦੂਸਰਾ ਪੈਰ ਲੰਘਿਆ ਤਾਂ ਉਸ ਵੇਲੇ ਪਾਵੇ ਥੱਲੇ ਦੂਸਰੇ ਥੱਲੇ ਦੱਬ ਦਿੱਤਾ ਤਵੀਤ ਬਣਾ ਕੇ। ਉਸ ਵੇਲੇ ਉਹਨੂੰ ਹੋਇਆ ਵੀ ਕੌਣ ਦੇਖਦਾ ਹੈ, ਮੈਂ ਜਾ ਆਉਂਦੀ ਹਾਂ। ਹਾਰ ਸ਼ਿੰਗਾਰ ਲਾਉਣ ਲੱਗ ਗਈ, ਕੱਪੜੇ ਪਹਿਨਣ ਲੱਗ ਗਈ। ਤੀਸਰਾ ਮੰਤਰ ਕਰਿਆ, ਤੀਸਰੇ ਪਾਵੇ ਥੱਲੇ ਦੱਬਤਾ, ਉਸ ਵੇਲੇ ਜਾਣ ਨੂੰ ਤਿਆਰ ਹੋ ਗਈ, ਤਾਲਾ ਲਾਤਾ ਘਰ ਨੂੰ। ਅਤੇ ਜਦ ਚੌਥਾ ਮੰਤਰ ਪੜ੍ਹਿਆ, ਉਸ ਵੇਲੇ ਕਾਹਲੀ ਕਾਹਲੀ ਚੱਲ ਪਈ, ਜਿਵੇਂ ਕਿਸੇ ਨੇ ਖਿੱਚੀ ਹੁੰਦੀ ਹੈ। ਗੁਰੂ ਦਸਵੇਂ ਪਾਤਸ਼ਾਹ ਕੋਲ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀ, ਮਹਾਰਾਜ ਮੇਰੇ ਘਰ ਵਾਲੀ ਮੁੱਲਾ ਕੋਲ ਚਲੀ ਜਾਂਦੀ ਹੈ। ਮਹਾਰਾਜ ਨੇ ਕਹਿਣਾ ਤੁਸੀਂ ਐਂ ਕਰੋ, ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਨਾ ਜਲ ਉਹਦੇ ਕੇਸਾਂ 'ਚ ਪਾ ਦਿਓ, ਨਲਾ ਦਿਓ, ਉਹ ਮੰਤਰੀ ਹੋਈ ਹੈ, ਉਹ ਖਿੱਚ ਲੈਂਦੇ ਨੇ ਇਹਨੂੰ, ਇਹਦੇ ਤੇਰੇ ਘਰ ਵਾਲੀ ਦੇ ਬੱਸ ਵਿੱਚ ਨਹੀਂ। ਮਹਾਰਾਜ ਨੇ ਉਹ ਗੁਰਸਿੱਖ ਨੂੰ ਕਿਹਾ, ਗੁਰਸਿੱਖ ਨੇ ਇਸੇ ਤਰ੍ਹਾਂ ਨਾਲ ਕਰਿਆ, ਇਸ਼ਨਾਨ ਕਰਿਆ, ਹੋਸ਼ ਆ ਗਈ ਮਹਾਰਾਜ ਕੋਲ। ਮਹਾਰਾਜ ਕਹਿੰਦੇ ਕਿਉਂ ਬੀਬੀ, ਕੀ ਗੱਲ ਸੀ? ਕਹਿੰਦੀ ਮਹਾਰਾਜ ਮੈਨੂੰ ਕੁਛ ਨਹੀਂ ਪਤਾ, ਮੈਨੂੰ ਕੋਈ ਐਸੀ ਧੂਹ ਪੈਂਦੀ ਸੀ, ਖਿੱਚ ਪੈਂਦੀ ਸੀ, ਮੈਂ ਆਪਣੇ ਆਪ ਹੀ ਚਲੀ ਜਾਂਦੀ ਸੀ। ਕਹਿੰਦੇ ਹੁਣ, ਕਹਿੰਦੇ ਮਹਾਰਾਜ ਜਦੋਂ ਇਸ਼ਨਾਨ ਕਰਾਇਆ ਮੈਨੂੰ ਤਾਂ ਬਹੁਤ ਮਹਿਸੂਸ ਹੋ ਰਿਹਾ ਵੀ ਮੈਂ ਕਿੰਨੇ ਮਾੜੇ ਕੰਮ ਕਰੇ, ਕਿੰਨੇ ਗਲਤ ਕੰਮ ਕਰੇ। ਮੰਤਰ ਦੇ ਵਿੱਚ ਸ਼ਕਤੀ ਹੋਇਆ ਕਰਦੀ ਹੈ, ਜਿਹੜਾ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਉਹਦੇ 'ਤੇ ਅਸਰ ਨਹੀਂ ਕਰਦਾ ਮੰਤਰ, ਉਹ ਤੇ ਕੰਧ ਹੋ ਜਾਂਦੀ ਹੈ। ਤਾਤੀ ਬਾਵਨਾ ਲੱਗੇ ਪਾਰ ਬ੍ਰਹਮ ਸੁਣਾਈ, ਚੌ ਗਿਰਦਾ ਮਾਰੇ ਰਾਮ ਕਰ, ਦੁੱਖ ਲੱਗੇ ਨਾ ਪਾਈ। ਇਹ ਮੰਤਰੀਆਂ ਦਾ ਕੀ ਹਾਲ ਹੁੰਦਾ, ਇਹਨਾਂ ਨੂੰ ਕੁੰਭੀ ਨਰਕ 'ਚ ਸੁੱਟਦੇ ਨੇ ਉੱਥੇ ਜਾ ਕੇ, ਕਿਉਂਕਿ ਨੁਕਸਾਨ ਬੜਾ ਕਰਦੇ ਨੇ, ਲੋਕਾਂ ਨੂੰ ਖਰਾਬ ਕਰ ਦਿੰਦੇ ਨੇ, ਕਾਰੋਬਾਰ ਖਰਾਬ ਕਰ ਦਿੰਦੇ ਨੇ, ਅਤੇ ਇੱਥੇ ਚਾਰ ਪੈਸੇ ਦਾ ਲਾਲਚ ਹੈ, ਅੱਗੇ ਜਾ ਕੇ ਨਰਕਾਂ ਦੇ ਵਿੱਚ ਕੱਟ ਕੱਟ ਕੇ ਗਿਰਦੇ ਨੇ। ਸੋ ਜਦੋਂ ਜਾ ਰਹੀ ਹੈ ਤੇਜ਼ੀ ਤੇਜ਼ੀ, ਰਸਤੇ ਵਿੱਚ ਸੰਤ ਬੈਠੇ ਨੇ ਜਿਨ੍ਹਾਂ ਦੀ ਸੰਗਤ ਵਿੱਚ ਜਾਇਆ ਕਰਦੇ ਸੀ, ਸੰਤਾਂ ਕੋਲ ਜਾ ਕੇ ਕਹਿਣ ਲੱਗੀ ਨਮਸਕਾਰ ਕਰ ਲਾਂ। ਜਦੋਂ ਨਮਸਕਾਰ ਕਰਨ ਲੱਗੀ, ਉਸ ਵੇਲੇ ਮਹਾਤਮਾ ਨੇ ਦੇਖਿਆ ਵੀ ਇਹਦਾ ਪਤੀ ਹੈ ਨਹੀਂ, ਇਹਨੇ ਹਾਰ ਸ਼ਿੰਗਾਰ ਕਰੇ ਨੇ, ਕਿੱਥੇ ਜਾਣਾ ਇਹਨੇ। ਨਾਲ ਦੀ ਨਾਲ ਰੇਖਾ ਪੜ੍ਹ ਲਈ ਵੀ ਇਹਦੀ ਰੇਖਾ ਤਾਂ ਮਾੜੀ ਹੈ, ਮਾੜੀ ਰੇਖਾ ਉਭਰੇ ਆਈ, ਇਹ ਤਾਂ ਆਪਣਾ ਧਰਮ ਹਾਰ ਦੂ ਜਾ ਕੇ। उस वेले महात्मा कह लगे बीबी तेरे पति तो गए हुए ने दसौर बाहर टापूआ च ते तू इना हार शिंगार कर किथे जाना है तै। उस वेले कह लगी कि महाराज मैनू आ राजे ने मिलाया महात्मा ने उस वेले अपने चरणा तो धूड़ लाई जिथे बैठे सी उथों चुकी ते मथे दे उते मलती कहिंदे लजा तेरा लेख मिट गया माड़ा लेख आ गया सी। उस वेले होश आ गई कहिंदे महाराज मैं किड्डा माड़ा काम करन लगी सी एडा माड़ा कहिंदे जा धर्म की राखी करी दी हुंदी है धर्म फिर उहदी राखी करदा हुंदा जिहड़ा धर्म की राखी करे धर्म उहदी राखी करदा। हरिचंद ने धर्म की राखी करी तकलीफां बेअंत कटियां बिक गए बेके आप चंडालां दे जाके सूर चारदा रहा मड़ियां ते पहरा दिंदा रहा घरवाली नौकराणी बन गई बच्चे दे सप लग गया लड़ गया रोहतास दे एक रुपया नहीं वह देंदे संस्कार करने वास्ते वह संस्कार नहीं कर दिता भी मेरे मालिक का हुक्म है। वह कहती तेरा पुत्र है कहता पुत्र है मैं धर्म की राखी कर रहा वह कहता बिल्कुल नहीं मैं अपने धर्म की राखी कर रहा पुत्र मेरा ठीक है लेकिन धर्म के मूहरे मेरा पुत्र कोई मायने नहीं रखता मैं ड्यूटी देनी है अपनी कफन कोल नहीं है अद्धी साड़ी पाड़ के उत्ते दीती हुई है। उस वेले होर प्रीख्या होंदी है चोरां ने राजे दे घर चोरी करके राणी दा हार उहदे गल विच पा गए जांदे हुए सुक गए सी उह बेहोश बैठी सी सवेरे दूतां ने फड़ ली राजे दे पेश करती राजे ने हुक्म दिता कि इहदा गल वढ दिता जावे ते वढण वास्ते हरिचंद दी ड्यूटी लग गई हुण धर्म फेर फूड़ा मूहरे खड़ा भी मेरी ड्यूटी है कतल करना तलवार खिंच लैंदा उस वेले धर्म ने राखी करी फिर आके प्रगट हो गया धर्म विष्णु भगवान के रूप च हो गया हथ फड़ लिया जाके विश्वामित्र भी आ गया इंद्र भी आ गया जिन्हें दोखी सी सारे आ गए ये सारिया ने भुल मनी विष्णु महाराज कह लगे राजन तैं धर्म की राखी करी है धर्म ते धर्म इन्ना फलिया कि जा तेरे नाल सारी काशी जिनी भी है बकुंठ धाम नूं चली जाएगी क्योंकि धर्म की राखी करना बड़ी बात हुंदी धर्म चलिया गया आदमी चों सब कुछ चलिया गया कुछ भी बाकी नहीं रहिंदा उहदे कोल खाली हो जांदा उस वेले। सो इस तरह नाल कहण लगी महाराज मैं तां किड्डा माड़ा काम करन लगी सी मैं तो अपने धर्म की राखी करूं कहिंदे जा कुछ नहीं हुंदा लेख सीगा मिटाता उस हुण राजे का भी ख्याल नहीं आएगा क्योंकि लेख राजे के मन में प्रेरणा दे रहा है। उस वेले राजा कह लग्या कि राजी साहब वो तो आई हो ना तू कहिंदा सी चार मंत्र पढ़े तो नुठी आओ कहिंदा मेरा इलम दस रहा महाराज कि वह आ रही सी रस्ते च कोई पूर्ण साधु मिल गए उन्हें पूर्ण महात्मा मिल गए वो महात्मा ने दृष्टि कर दी ते वो लेख बदलता हुण नहीं महाराज वो आ सकती ते तुसी फुरना शांत करो क्योंकि वो साधु कोल तुसी भी जाके चीज नवाने हो बड़ी भारी बदनामी हो जाएगी परजा बिगड़ जाएगी इस मामले दे उते। सो धूड़ी लेख मिटाया धूड़ी लेख मिटा दिंदी है साधुआं दी इसे करके गुरु महाराज ने इस तरह फरमान पहुंचाना समझी जाता हेठा हो जाए भाई
जन साध के जी तोए तोए पीओ तोए तोए जन साध के Thank you.
ਮੈਂ ਮੇਰੀ ਹੈ ਵਿੱਚ ਕਹਿੰਦੇ ਅਰਪਣ ਕਰ ਲੈ ਸਾਧਕੀ ਧੂੜ ਕਰੋ ਇਸ਼ਨਾਨ ਬਚਨਾਂ ਦੀ ਮੁੱਖ ਦੀ ਧੂੜੀ ਹੈ, ਚਰਨਾਂ ਦੀ ਧੂੜੀ ਹੈ, ਕਹਿੰਦੇ ਇਸ਼ਨਾਨ ਕਰੋ ਇਹਦਾ, ਸਾਧੂ ਪਰਜਾਈਆ ਕੁਰਬਾਨ। ਕਈ ਪ੍ਰੇਮੀਆਂ ਨੂੰ ਇਹ ਗੱਲਾਂ ਗੁਰੂ ਮਹਾਰਾਜ ਦੀਆਂ ਅਜੀਬ ਲੱਗਦੀਆਂ, ਕਹਿੰਦੇ ਮਹਾਰਾਜ ਨੇ ਕੀ ਲਿਖ ਦਿੱਤਾ, ਕਿਉਂਕਿ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਆਪ ਦਾ ਜਦ ਸਰੀਰ ਅਲੋਪ ਹੋ ਗਿਆ ਫਿਰ ਅਸੀਂ ਕੀ ਕਰਿਆ ਕਰਾਂਗੇ, ਗੁਰੂ ਦੀ ਮਹਿਮਾ ਬੇਅੰਤ ਹੈ, ਕਿੱਥੋਂ ਭਾਲਾਂਗੇ ਅਸੀਂ ਗੁਰੂ ਨੂੰ। ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਪੰਜ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਹੁਕਮ 'ਚ ਰਹਿਣ ਵਾਲੇ ਗੁਰਸਿੱਖ ਟੋਲ ਲਿਓ, ਉਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੋਊਗਾ। ਜਦ ਤੁਸੀਂ ਸ਼ਰਧਾ ਦੇ ਨਾਲ ਉਹਨਾਂ ਤੋਂ ਕੁਛ ਮੰਗੋਗੇ, ਭਰਾ ਗੁਰੂ ਬੋਲੇਗਾ ਉਹਨਾਂ 'ਚ। ਪਹਿਲੇ ਸਮਿਆਂ ਦੇ ਅੰਦਰ ਜਿਹੜਾ ਗੁਰਸਿੱਖ ਬਣ ਜਾਂਦਾ ਸੀ ਉਹ ਨਾਮ ਜ਼ਰੂਰ ਜਪਦਾ ਸੀ, ਹੁਣ ਕਿੰਨਾ ਫਰਕ ਪੈ ਗਿਆ। ਹੁਣ ਜਿਹੜਾ ਰੂਪ ਧਾਰ ਲੈਂਦਾ ਉਹ ਪੋਲੀਟਿਕਸ ਵਿੱਚ ਜ਼ਰੂਰ ਪੈਂਦਾ, ਤੁਰਿਆ ਹੀ ਫਿਰਦਾ ਵੋਟਾਂ ਮੰਗਦਾ। ਬਹੁਤ ਗਲਤ ਹੋ ਗਿਆ ਕੰਮ, ਗੁਰਸਿੱਖੀ ਤੋਂ ਦੂਰ ਹੋ ਗਏ ਸਾਧ ਜੀ, ਗੁਰੂ ਨਾਲੋਂ ਟੁੱਟ ਗਏ। ਗੁਰੂ ਨਾਲੋਂ ਜਦ ਟੁੱਟ ਜਾਂਦਾ ਬੰਦਾ ਫਿਰ ਗੁਰੂ ਦੀ ਸਹਾਇਤਾ ਨਹੀਂ ਆਉਂਦੀ, ਨਾ ਸਹਾਇਤਾ ਆਉਣ 'ਤੇ ਫਿਰ ਆਪ ਲੜਦਾ, ਫਿਰ ਦੁਖੀ ਹੁੰਦਾ, ਬਿਲਕੁਲ ਆਦਰਸ਼ ਭੁੱਲਦੇ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਤਾਂ ਗੱਲੀ ਹਾਂ ਸੁਆਗਣ ਪੈਣੇ, ਕੰਤ ਨਾ ਕਹੂੰ ਮੈਂ ਮਿਲਿਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਬੰਦਗੀ ਕਰਿਆ ਕਰਦੇ ਸੀ ਆਮ ਗੁਰਸਿੱਖ, ਪਿੰਡਾਂ 'ਚ ਥੋੜ੍ਹੇ ਹੁੰਦੇ ਸੀ, ਟਾਵੇਂ ਟਾਵੇਂ ਕਿਸੇ ਕਿਸੇ ਪਿੰਡ 'ਚ, ਕਿਉਂਕਿ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਜਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਯੁੱਗ ਸੀ, ਉਹ ਤੋਂ ਪਹਿਲਾਂ ਮਹਾਤਮਾ ਬੜੇ ਉੱਚ ਕੋਟੀ ਦੇ ਹੋਏ ਨੇ, ਅਤੇ ਨਾਰੰਗਵਾਲ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਹੋਏ ਨੇ, ਸਿੱਖੀ ਦਾ ਪ੍ਰਚਾਰ ਕਰਦੇ ਸੀ, ਅਤੇ ਆਸੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਸੀ। ਉਹ ਪਿੰਡ ਵਾਲੇ ਕਹਿਣ ਲੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗਲੀਆਂ 'ਚੋਂ ਲੰਘਣ ਹੀ ਦੇਣੀ। ਸਾਡੇ ਪਿੰਡ ਵੀ ਜਦ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਂਦੀ, ਆਹ ਥੋੜ੍ਹੀਆਂ ਚਿਰਾਂ ਦੀਆਂ ਗੱਲਾਂ, ਬਹੁਤ ਚਿਰ ਨਹੀਂ ਹੈ। ਜੈਲਦਾਰ ਸਾਡਾ ਪ੍ਰੇਮੀ ਸੀ, ਬਾਬਾ ਸਾਡਾ ਪ੍ਰੇਮੀ ਸੀਗਾ, ਉਹ ਮਹਾਰਾਜ ਦੀ ਸਵਾਰੀ ਲਿਆਉਣੀ ਸੀ। ਪਿੰਡ ਦੇ ਜੱਟ ਕੋਠੀਆਂ 'ਤੇ ਖੜ ਗਏ, ਪਾਥੀਆਂ ਮਾਰੀਆਂ ਮਹਾਰਾਜ ਨੇ, ਕਿਉਂ ਸਿੱਖੀ ਦਾ ਪਤਾ ਨਹੀਂ ਸੀਗਾ। ਉਹ ਆਸੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਬਹੁਤ ਸਾਰੇ ਸਿੰਘ ਇਕੱਠੇ ਹੋ ਗਏ, ਉਹ ਲੈ ਗਏ, ਉੱਥੇ ਪਾਠ ਹੋਇਆ, ਮੁੜ ਕੇ ਉਹ ਕਹਿੰਦੇ ਹੁਣ ਨਹੀਂ ਅਸੀਂ ਗਲੀਆਂ 'ਚੋਂ ਲੰਘਣ ਲੱਗ ਦੇਣੀ, 3 ਮਹੀਨੇ ਲੰਘੇ। ਉਹ ਕਹਿੰਦੇ ਜੇ ਚੋਰੀ ਲਿਜਾਣੀ ਆ ਲਿਜਾਣ ਦਿੰਦੇ ਹਾਂ, ਗਾਉਂਦਿਆਂ ਨੂੰ ਨਹੀਂ ਅਸੀਂ ਜਾਣ ਦੇਣਾ ਗਲੀਆਂ 'ਚੋਂ, ਗਾਉਂਦੇ ਹੀ ਕਹਿੰਦੇ ਸੀ ਸ਼ਬਦ ਕੀਰਤਨ। ਬਾਬਾ ਜੀ ਨੂੰ ਪਤਾ ਲੱਗਿਆ, ਬਾਬਾ ਜੀ ਕੋਲ ਫਰਿਆਦ ਹੋਈ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਘਰ 'ਚ ਪਈ ਆ, ਉਸਦੇ ਘਰ ਛੋਟਾ ਹੈ, ਬੇਆਦਮੀ ਹੁੰਦੀ ਹੈ, ਕਿਰਪਾ ਕਰੋ ਕਿਵੇਂ ਕੱਢੀਏ। ਬਾਬਾ ਜੀ ਕਹਿਣ ਲੱਗੇ ਕੋਈ ਨਾ, ਤੁਸੀਂ ਐਂ ਕਰੋ DC ਕੋਲ ਜਾਓ, ਉਹਨਾਂ ਨੂੰ ਕਹੋ ਪੁਲਿਸ ਆ ਜੂਗੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਬਾਹਰ ਆ ਜਾਏਗੀ ਪਿੰਡ 'ਚੋਂ। 80 ਪਿੰਡ ਗਰੇਵਾਲਾਂ ਦਾ ਪਿੰਡ ਸੀ, ਮਸ਼ਹੂਰਾਂ ਜੋਧਾਂ 80। ਅਤੇ ਬਾਬਾ ਜੀ ਸਵੇਰ ਤੋਂ ਹੀ ਬਾਹਰ ਖੜ ਗਏ, ਅਰਦਾਸ ਕਰਦੇ ਰਹੇ। ਬਹੁਤ ਜਲਾਲ ਵਾਲੇ ਸੀ, ਉਹਨਾਂ ਦਾ ਵਚਨ ਨਹੀਂ ਸੀ ਜਾਂਦਾ ਹੁੰਦਾ ਵਾਲਾ, ਜੇ ਕਹਿੰਦੇ ਸੀ ਬਸ ਉਸ ਵੇਲੇ ਲੋਟ ਪੋਟ ਹੋ ਜਾਂਦਾ ਸੀ। ਵਰਤਾ ਉਹਨਾਂ ਨੇ ਥੋੜ੍ਹੇ ਹੀ ਦਿੱਤੇ ਸੀ, ਸ਼ਰਾਬ ਬਹੁਤੇ ਦਿੱਤੇ ਸੀ, ਉਹ ਐਸੇ ਹੀ ਸੀ। ਦੁਨੀਆ ਆ ਕੇ ਸੰਤਾਂ ਨੂੰ ਤੰਗ ਕਰਦੀ ਸੀ ਜਾਂ ਗੁਰਸਿੱਖਾਂ ਨੂੰ ਤੰਗ ਕਰਦੀ ਸੀ, ਉਹਨਾਂ ਦੇ ਮੁੱਖ 'ਚੋਂ ਨਿਕਲ ਜਾਂਦਾ ਸੀ ਵੀ ਇਹਨਾਂ ਦਾ ਐਂ ਹੋ ਜੂ, ਉਹ ਪੂਰੇ ਦਾ ਪੂਰਾ ਟੱਬਰੇ ਖਤਮ ਹੋ ਜਾਂਦਾ ਸੀ ਉਹਨਾਂ ਦਾ। ਪੜ੍ਹੋ ਤੁਸੀਂ, ਪਤਾ ਹੀ ਨਹੀਂ ਕਿੰਨੇ ਕੁ ਪਰਿਵਾਰ ਜੜ੍ਹਾਂ ਤੋਂ ਹੀ ਹਿੱਲ ਗਏ। ਸੋ ਬੜੀ ਮੁਸ਼ਕਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਏ, ਅਤੇ ਉਹ ਜਿਹੜੇ ਸਿੱਖ ਉਸ ਵੇਲੇ ਦੇ ਗੁਰਸਿੱਖ ਹੁੰਦੇ ਉਹ ਬੰਦਗੀ ਕਰਿਆ ਕਰਦੇ ਸੀ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਬੰਦਗੀ ਕਰਨੀ। ਅਤੇ ਉਸ ਤਰ੍ਹਾਂ ਦੇ ਗੁਰਸਿੱਖ ਮਹਾਰਾਜ ਦੇ ਵੇਲੇ ਕਹਿਣ ਲੱਗੇ ਪਿਆਰਿਓ, ਜੇ ਤੁਹਾਨੂੰ ਕੋਈ ਔਕੜ ਆ ਜਾਵੇ ਤਾਂ ਤੁਸੀਂ ਐਸਾ ਕਰਿਓ, 5 ਗੁਰਸਿੱਖਾਂ ਨੂੰ ਇਕੱਠੇ ਕਰਕੇ ਪ੍ਰਸ਼ਾਦਾ ਛਕਾਓ, ਉਹਨਾਂ ਦੇ ਚਰਨ ਧੋ, ਚਰਨ ਦਾ ਜੋ ਪਾਣੀ ਹੈ ਉਹ ਪਸ਼ੂਆਂ ਨੂੰ ਪਿਲਾ ਦਿਓ, ਹੋਰ ਥਾਂ ਵਰਤ ਲਓ, ਘਰ ਵਿੱਚ ਛਿੜਕ ਲਓ, ਅਤੇ ਉਹ ਪਵਿੱਤਰ ਜਲ ਹੋਇਆ ਕਰਦਾ।